SBS Radio.
ਅੰਗਦ ਸਵਾਗਤ ਹੈ ਜੀ SBS ਦੇ ਪ੍ਰੋਗਰਾਮ ਦੇ ਵਿੱਚ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਤੁਸੀਂ ਦੱਸੋ ਆਪਣੇ ਬਾਰੇ, ਤੁਸੀਂ ਕਿੱਥੋਂ ਹੋ ਤੇ ਅੱਜ ਕੱਲ ਕੀ ਕਰ ਰਹੇ ਹੋ?
ਜੀ, ਮੈਂ USA ਤੋਂ ਹੈਗਾ। ਮੇਰਾ ਜਨਮ ਹੋਇਆ ਸੀ ਯੂਟਾ ਦੇ ਵਿੱਚ, ਮੈਂ ਵੱਡਾ ਹੋਇਆ ਸੀ ਜਾਰਜੀਆ ਵਿੱਚ, ਔਰ ਅੱਜ ਕੱਲ ਮੈਂ ਯੂਨੀਵਰਸਿਟੀ ਵਿੱਚ, ਕੋਲੰਬੀਆ ਯੂਨੀਵਰਸਿਟੀ ਵਿੱਚ ਪੜ੍ਹਦਾ, ਨਿਊਯਾਰਕ ਸਿਟੀ ਦੇ ਵਿੱਚ।
ਅੱਛਾ, ਕਿੰਨੀ ਉਮਰ ਹੈ ਤੁਹਾਡੀ ਅੰਗਦ?
ਮੈਂ 22 ਸਾਲ ਦਾ ਹੈਗਾ ਜੀ।
ਅੱਛਾ, ਅੱਜ ਅਸੀਂ ਤੁਹਾਡੇ ਨਾਲ ਇਸ ਕਰਕੇ ਗੱਲ ਕਰ ਰਹੇ ਹਾਂ ਕਿਉਂਕਿ ਤੁਸੀਂ ਇੱਕ ਵੀਡੀਓ ਬਣਾਈ ਸੀ। ਇਟਸ ਅ ਵੈਰੀ ਟੱਚਿੰਗ ਵੀਡੀਓ, ਬਹੁਤ ਗੂੜਾ ਮੈਸੇਜ ਇੱਕ ਦੇਣ ਦੀ ਕੋਸ਼ਿਸ਼ ਕੀਤੀ ਹੈ ਲੋਕਾਂ ਨੂੰ, ਉਸ ਬਾਰੇ ਆਪਾਂ ਗੱਲ ਕਰਾਂਗੇ। ਪਰ ਪਹਿਲਾਂ ਮੈਨੂੰ ਇਹ ਦੱਸੋ ਕਿ ਤੁਸੀਂ ਸ਼ੁਰੂ ਤੋਂ ਕੇਸ ਰੱਖੇ ਨੇ ਤੇ ਪੱਗ ਬੰਨੀ ਹੈ?
ਜੀ, ਮੈਂ ਜਦ ਮੈਂ ਵੱਡਾ ਹੋ ਰਿਹਾ ਸੀ, ਮੈਂ 5 ਸਾਲਾਂ ਤੱਕ ਨਹੀਂ ਸੰਭਾਲੇ ਸੀ ਮੇਰੇ ਕੇਸ। ਮੈਂ ਸਾਡੀ ਹਿਸਟਰੀ ਤੋਂ, ਸਾਖੀਆਂ ਤੋਂ ਸੁਣਿਆ ਸੀ ਸਾਡੀ ਪਹਿਚਾਣ ਦੀ ਇੰਪੋਰਟੈਂਸ ਕੀ ਹੈ, ਮਤਲਬ ਕੀ ਹੈ। ਔਰ ਮੈਂ ਉਸ ਵੇਲੇ ਮੰਮੀ ਨੇ ਕਿਹਾ ਸੀ ਮੈਂ ਕੇਸ ਸੰਭਾਲਣਾ ਚਾਹੁੰਦਾ।
ਤੇ ਜਦੋਂ 9/11 ਦਾ ਕਿੱਸਾ ਹੋਇਆ ਸੀ ਤੇ ਤੁਹਾਡੀ ਉਮਰ ਉਦੋਂ ਕਿੰਨੀ ਸੀ?
ਮੇਰੀ ਉਮਰ 7 ਸਾਲ ਦੀ ਸੀ।
9/11 ਦੇ ਹਾਦਸੇ ਤੋਂ ਬਾਅਦ ਜੋ ਸੋਸਾਇਟੀ ਦੇ ਵਿੱਚ ਥੋੜਾ ਬਹੁਤਾ ਬਦਲਾਵ ਆਇਆ ਲੋਕਾਂ ਦੇ ਆਊਟਲੁੱਕ ਦੇ ਵਿੱਚ, ਜਿੱਥੇ ਆਪਾਂ ਮਿਸਟੇਕਨ ਆਇਡੈਂਟੀਟੀ ਦੀ ਗੱਲ ਕਰਦੇ ਹਾਂ, ਤੁਸੀਂ ਉਦੋਂ 7 ਸਾਲਾਂ ਦੀ ਉਮਰ ਦੇ ਵਿੱਚ, ਵਰ ਯੂ ਅਵੇਅਰ ਆਫ ਦੋਜ਼ ਚੇਂਜਸ ਦੈਟ ਵਰ ਹੈਪਨਿੰਗ?
ਇੰਨਾ ਜ਼ਿਆਦਾ ਕੋ ਅਵੇਅਰਨੈਸ ਨਹੀਂ ਸੀ, ਪਰ ਮੈਨੂੰ ਕਈ ਲਾਈਕ ਮੂਮੈਂਟਸ ਯਾਦ ਹੈਗੇ ਨੇ। ਮੇਰੀ ਇੱਕ ਦੋਸਤ ਸੀਗੀ ਜੋ ਮੇਰੀ ਨੇਬਰਹੁੱਡ ਵਿੱਚ ਰਹਿੰਦੀ ਸੀ, ਔਰ ਮੈਂ ਉਹਦੇ ਨਾਲ ਹਰ ਰੋਜ਼ ਖੇਡਦਾ ਸੀ। ਇੱਕ ਦਿਨ ਮੈਨੂੰ ਯਾਦ ਸੀ ਕਿ ਮੈਂ ਉਹਨਾਂ ਦੇ ਮੰਮੀ ਨੇ ਮਨਾ ਕੀਤਾ ਸੀ ਕਿ ਮੈਂ ਉਹਨਾਂ ਦੇ ਘਰ ਨਹੀਂ ਆ ਸਕਦਾ, ਉਹਦੇ ਨਾਲ ਨਹੀਂ ਖੇਡ ਸਕਦਾ। ਔਰ ਫਿਰ ਉਹ ਦੋਸਤ ਦੇ ਨਾਲ ਮੇਰੀ ਜਿੱਦਾਂ ਗੱਲਬਾਤਾਂ ਬੰਦ ਹੋਏ, ਔਰ ਮੇਰੀ ਮੰਮੀ ਨੇ ਸਮਝਾਇਆ ਸੀ ਕਈ ਸਾਲਾਂ ਬਾਅਦ ਕਿ ਉਹਦੀ ਮੰਮੀ ਸੋਚਦੀ ਸੀ ਕਿ ਤੁਸੀਂ ਅਮਰੀਕਾ ਦੇ ਐਨਮੀ ਸੀ ਕਿਉਂਕਿ ਇਹ ਚੀਜ਼ ਹੋਇਆ ਸੀ 9/11 ਤੇ। ਜਦ ਮੈਂ ਵੱਡਾ ਹੋਇਆ ਸੀ ਮੈਨੂੰ ਥੋੜਾ ਬਹੁਤ ਪਤਾ ਲੱਗਿਆ ਸੀ ਕਿ ਮੈਂ ਇਸ ਤਰ੍ਹਾਂ ਦੀ ਦੁਨੀਆਂ ਵਿੱਚ ਰਹਿੰਦਾ ਜੋ ਵੱਖਰੀ ਪਹਿਚਾਣ ਆਪਣੀ ਪਗੜੀ ਦੇ ਦਾੜੀ ਦਾ ਅਮਰੀਕਾ ਦੇ ਐਨਮੀ ਨੂੰ ਮੰਨਦੀ ਹੈ। ਬੜੇ ਸਾਰੇ ਮੁਸ਼ਕਲਾਂ ਆਉਣਗੇ ਮੈਨੂੰ ਜੇ ਮੈਂ ਪਗੜੀ ਸੰਭਾਲਣ ਦਾ ਇੱਛਾ ਸੀ ਮੇਰੀ।
ਸੋ ਜੋ ਮਿਸਟੇਕਨ ਆਇਡੈਂਟੀ ਦੇ ਕਿੱਸੇ ਨੇ ਤੇ ਤੁਹਾਡੇ ਪਰਸਨਲ ਜੋ ਤਜਰਬੇ ਨੇ ਉਹਨਾਂ ਨੇ ਤੁਹਾਨੂੰ ਇਹ ਮੂਵੀ ਬਣਾਉਣ ਵਾਸਤੇ ਇੰਸਪਾਇਰ ਕੀਤਾ ਹੈ। ਮੂਵੀ ਬਾਰੇ ਗੱਲ ਕਰਦੇ ਹਾਂ ਅੰਗਦ, ਤੁਸੀਂ ਮੂਵੀ ਦੇ ਵਿੱਚ ਸ਼ੁਰੂਆਤ ਦੇ ਵਿੱਚ ਕੁਝ ਜ਼ਿਕਰ ਕੀਤਾ ਹੈ ਕਿ ਇਗਨੋਰੈਂਸ ਦੇ ਨਾਲ ਜਿਹੜਾ ਇੱਕ ਡਰ ਹੈ ਉਹ ਪੈਦਾ ਹੁੰਦਾ ਹੈ ਤੇ ਉਸ ਡਰ ਤੋਂ ਫਿਰ ਇਹ ਜੋ ਵੀ ਹਮਲੇ ਜਾਂ ਅਟੈਕਸ ਹੁੰਦੇ ਨੇ ਉਹ ਹੁੰਦੇ ਨੇ। ਤੇ ਤੁਸੀਂ ਕਈ ਚੀਜ਼ਾਂ ਬਾਰੇ ਗੱਲ ਕੀਤਾ ਕਿ ਸਕੂਲ ਦੇ ਵਿੱਚ ਬੁਲਿੰਗ ਜਾਂ ਤੁਹਾਡੇ ਕੋਲ ਨਾਲ ਆ ਕੇ ਕੋਈ ਕਾਰ ਖੜੀ ਹੋ ਜਾਏ ਤਾਂ ਤੁਹਾਨੂੰ ਕਈ ਵਾਰ ਫਿਕਰ ਲੱਗਦੀ ਹੈ ਕਿ ਪਤਾ ਨਹੀਂ ਕੌਣ ਲੋਕ ਹੈ ਤੇ ਕਿਸ ਤਰ੍ਹਾਂ ਸਾਡੇ ਵੱਲ ਵੇਖਣਗੇ। ਕੀ ਇਹ ਵਾਕਿਆ ਹੀ ਇੰਨਾ ਜ਼ਿਆਦਾ ਡਰ ਹੈ ਲੋਕਾਂ ਨੂੰ ਅਮੈਰੀਕਾ ਦੇ ਵਿੱਚ ਅਜੇ ਵੀ?
ਹਾਂਜੀ, ਕਿਉਂ ਨਹੀਂ ਹੋਏਗਾ। ਹਰ ਇੱਕ ਸਾਲ ਕੋਈ ਨਾ ਕੋਈ ਨਿਊਜ਼ ਵਿੱਚ ਕੋਈ ਸਟੋਰੀਜ਼ ਆਉਂਦੇ ਨੇ। 2 ਸਾਲਾਂ ਪਹਿਲਾਂ ਆਪਣੇ ਓਕ ਕ੍ਰੀਕ ਦੇ ਵਿੱਚ ਮੈਸ ਸ਼ੂਟਿੰਗ ਸੀ ਜਿਸ ਦੇ ਵਿੱਚ ਇੱਕ ਵਾਈਟ ਸੁਪਰਮਸਿਸਟ ਨੇ ਆ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਗੋਲੀਆਂ ਚਲਾਏ ਸੀ, 7 ਬੰਦੇ ਮਾਰੇ ਗਏ ਸੀ ਉਸ ਦਿਨ ਵਿੱਚ। ਫਿਰ ਵੀ ਹਰ ਇੱਕ ਦਿਨ ਤੁਹਾਨੂੰ ਕੋਈ ਨਾ ਕੋਈ ਆਰਟੀਕਲ ਆਉਂਦਾ ਫੇਸਬੁੱਕ ਤੇ ਕਿ ਇੱਥੇ ਇੱਕ ਮੁਸਲਮਾਨ ਮੈਨ ਵਾਸ ਅਟੈਕਡ ਜਦੋਂ ਬਾਹਰ ਤੁਰ ਰਿਹਾ ਸੀ, ਤੁਰ ਫਿਰ ਰਿਹਾ ਸੀ। Some man was beaten to death, murdered to death. ਇਹ ਸਾਰੀ ਜਿਹੜੀ ਸਟੋਰੀਜ਼ ਹੈਗੇ ਇਸਲਾਮੋਫੋਬੀਆ ਦੇ ਬਾਰੇ, ਇਹ ਹਰ ਰੋਜ਼ ਦੀਆਂ ਗੱਲਾਂ ਹੈਗੀਆਂ ਨੇ USA ਦੇ ਵਿੱਚ, ਅਮਰੀਕਾ ਵਿੱਚ। ਹੋਰ ਜਦ ਤੁਸੀਂ ਸੁਣਦੇ ਹੋ, ਜਦ ਤੁਹਾਨੂੰ ਪਤਾ ਲੱਗਦਾ ਕਿ ਇਹ ਜਿਹੜੇ ਬੰਦੇ ਮੇਰੇ ਵਰਗੇ ਨਜ਼ਰ ਆਉਂਦੇ ਬਾਕੀ ਅਮਰੀਕਨਸ ਹੈਗੇ ਨੇ ਉਹਨਾਂ ਨੂੰ, ਜਦ ਤੁਹਾਨੂੰ ਪਤਾ ਲੱਗਦਾ ਕਿ ਇਹ ਬੁਰੀ ਚੀਜ਼ਾਂ ਹੋ ਰਹੇ ਨੇ, ਫਿਰ ਤੁਹਾਨੂੰ ਕਿਉਂ ਨਹੀਂ ਡਰ ਹੋਣਾ ਚਾਹੀਦਾ? ਸੋ ਇਹ ਜਿਹੜੀ ਸੈਂਟੀਮੈਂਟ ਹੈ ਫੀਅਰ ਦੀ, ਡਰ ਦੀ, ਉਹ ਬੜੀ ਰੀਅਲ ਹੈ। ਜਿਨ੍ਹਾਂ ਦੇ ਉੱਪਰ ਰਿਸਪੋਂਸੀਬਿਲਿਟੀ ਹੈ ਉਹ ਸਾਡੇ ਉੱਪਰ ਹੈ, ਕਿਉਂਕਿ ਐਂਡ ਆਫ ਦਾ ਡੇ ਜੋ ਅਟੈਕਸ ਹੁੰਦੇ ਨੇ, ਜੋ ਇਗਨੋਰੈਂਸ ਆਉਂਦੀ ਹੈ, ਜਿਹੜੀ ਰਿਜ਼ਲਟਸ ਹੈਗੀ ਆ ਉਸ ਇਗਨੋਰੈਂਸ ਦੇ, ਉਹ ਸਾਡੇ ਉੱਪਰ ਆਉਂਦੀ ਹੈ। ਸੋ ਸਾਡੇ ਹਿੱਸਾ ਬਣ ਜਾਂਦਾ ਕਿ ਆਪਾਂ ਕੁਛ ਕਰੀਏ। ਹੁਣ ਮੇਰੇ ਹਿਸਾਬ ਨਾਲ ਜਿਹੜੀ ਮੀਡੀਆ ਹੈ, ਜਿਹੜੀ ਕ੍ਰੀਏਟਿਵ ਆਊਟਲੈਟਸ ਹੈ, ਉਹ ਇੱਕ ਬਹੁਤ ਸਟੋਰੀ ਟੈਲਿੰਗ ਜਿਹੜੀ ਹੈ ਉਹ ਇੱਕ ਬਹੁਤ ਪਾਵਰਫੁਲ ਟੂਲ ਹੈ। ਜੇ ਆਪਾਂ ਉਹਦੇ ਨਾਲ ਇੰਗੇਜ ਕਰੀਏ ਆਪਾਂ ਕੁਛ ਬਦਲ ਸਕਦੇ।
ਮੈਂ ਹੁਣ ਤੁਹਾਡੀ ਵੀਡੀਓ ਤੇ ਆਨੀ ਹੈ। ਵੀਡੀਓ ਦੇ ਵਿੱਚ ਤੁਸੀਂ ਦਿਖਾਇਆ ਕਿ ਤੁਸੀਂ ਬਾਹਰ ਜਾ ਕੇ, ਆਈ ਥਿੰਕ ਜਾਂ ਤਾਂ ਕੋਈ ਰੇਲਵੇ ਸਟੇਸ਼ਨ ਹੈ ਜਾਂ ਬੱਸ ਸਟਾਪ ਹੈ ਜਾਂ ਕੋਈ ਚੁਰਸਤਾ ਹੀ ਹੈ ਜਿੱਥੇ ਤੁਸੀਂ ਜਾ ਕੇ ਆਪਣੀ ਪੱਗ ਬੰਨਦੇ ਹੋ। ਸੋ ਇਟ ਇਟ ਇਨ ਇਟ ਸੈਲਫ ਇਜ਼ ਅ ਬੋਲਡ ਸਟੈਪ ਲੋਕਾਂ ਨੂੰ ਇੱਦਾਂ ਅਟਰੈਕਟ ਕਰਨਾ। ਤੁਹਾਡਾ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਹੈ? ਵ ਪੀਪਲ ਕਿਊਰੀਅਸ ਜਾਂ ਕਿਸੇ ਨੇ ਤੁਹਾਨੂੰ ਕੁਐਸਚਨ ਕੀਤਾ, ਰੋਕਿਆ ਜਾਂ ਸਵਾਲ ਪੁੱਛੇ?
ਮੇਰੇ ਵਾਸਤੇ ਜਿਹੜੀ ਐਕਸਪੀਰੀਅੰਸ ਸੀ ਉਹ ਬੜੀ ਵੱਖਰੀ ਸੀ, ਅਲੱਗ ਸੀ, ਕਿਉਂਕਿ ਹਰ ਵਾਰੀ ਜਦ ਮੈਂ ਬਾਹਰ ਜਾਂਦਾ, ਪਬਲਿਕ ਜਾਂਦਾ, ਮੇਰੀ ਪਗੜੀ, ਮੇਰੀ ਪਹਿਚਾਣ ਹਮੇਸ਼ਾ ਮੇਰੇ ਨਾਲ ਰਹਿੰਦੀ ਆ, ਪਰ ਉਸ ਵੇਲੇ ਨਹੀਂ ਸੀ। ਔਰ ਉਸ ਵੇਲੇ ਜੋ ਮੈਂ ਹਰ ਰੋਜ਼ ਆਪਣੇ ਸ਼ੀਸ਼ੇ ਆਪਣੇ ਆਪ ਦੇ ਸਿਰਫ ਇਕੱਲਾ ਕਰਦਾ, ਜਿਹੜੀ ਮੂਮੈਂਟ ਜੋ ਬਹੁਤ ਪ੍ਰਾਈਵੇਟ ਹੈ ਮੇਰੀ ਲਾਈਫ ਵਿੱਚ, ਮੈਂ ਬਾਹਰ ਐਕਸਪੋਜ਼ ਕੀਤਾ ਸੀ। ਹੋਰ ਉਹ ਉਸ ਚੀਜ਼ ਵਿੱਚ ਮੈਨੂੰ ਥੋੜਾ ਸੈਲਫ ਕੌਨਸ਼ੀਅਸਨੈਸ ਆਇਆ, ਪਰ ਜਦ ਮੈਂ ਆਪਣੀ ਦਸਤਾਰ, ਆਪਣੀ ਪਗੜੀ ਸਜਾ ਰਿਹਾ ਸੀ ਆਪਣੇ ਸਿਰ ਤੇ ਬਾਹਰ ਪਬਲਿਕ ਟਾਈਮ ਸਕੁਏਅਰ ਦੇ ਵਿੱਚ, ਸਬਵੇ ਸਟੇਸ਼ਨ ਦੇ ਵਿੱਚ, ਔਰ ਬੰਦੇ ਬਾਹਰ ਖੜੇ ਹੋਏ ਸੀ ਔਰ ਕੁਐਸਚਨ ਮੈਨੂੰ ਪੁੱਛੇ ਸੀ, ਮੈਨੂੰ ਬੜਾ ਵਧੀਆ ਲੱਗਿਆ, ਕਿਉਂਕਿ ਪਤਾ ਲੱਗਿਆ ਸੀ ਕਿ ਬੰਦੇ ਬੜੇ ਕਿਊਰੀਅਸ ਹੁੰਦੇ ਨੇ ਕਿ ਇਸ ਪਗੜੀ ਦੇ ਥੱਲੇ ਕੀ ਹੈ, ਕਿਵੇਂ ਸਜਾਉਂਦੇ ਆਪਣੇ ਸਿਰ ਤੇ, ਕੀ ਪ੍ਰੋਸੈਸ ਹੈ ਇਹਦੇ ਨਾਲ। ਪਰ ਜਦ ਤੁਸੀਂ ਇਹ ਚੀਜ਼ ਦਿਖਾਉਂਦੇ ਹੋ ਦੂਜਿਆਂ ਨੂੰ, ਫਿਰ ਉਹਨਾਂ ਨੂੰ ਇੰਨੀ ਡਰ ਨਹੀਂ ਆਉਂਦੀ ਇਸ ਆਬਜੈਕਟ ਤੋਂ, ਕਿਉਂਕਿ ਉਹਨਾਂ ਨੂੰ ਥੋੜਾ ਬਹੁਤ ਸਮਝ ਆਉਂਦਾ ਕਿ ਇਹ ਬਸ ਇੱਕ ਆਈਟਮ ਆਫ ਕਲੋਥਿੰਗ ਹੈ। ਔਰ ਜਦ ਉਹਨਾਂ ਨੂੰ ਨਜ਼ਰ ਆਉਂਦਾ ਹੈ ਕਿ ਤੁਸੀਂ ਇੰਨੇ ਖਿਆਲ ਨਾਲ, ਇੰਨੇ ਪਿਆਰ ਨਾਲ ਸਜਾਉਂਦੇ ਹੋ ਆਪਣੇ ਸਿਰ ਤੇ, ਫਿਰ ਉਹਨਾਂ ਨੂੰ ਵੀ ਪਤਾ ਲੱਗਦਾ ਹੈ ਕਿ ਤੁਸੀਂ ਇਸ ਚੀਜ਼ ਨੂੰ ਬਹੁਤ ਰਿਸਪੈਕਟ ਨਾਲ, ਇੰਪੋਰਟੈਂਸ ਨਾਲ ਟ੍ਰੀਟ ਕਰਦੇ ਹੋ, ਔਰ ਤੁਹਾਡੀ ਪਹਿਚਾਣ, ਆਈਡੈਂਟੀ ਦੇ ਬੜੀ ਇੰਪੋਰਟੈਂਟ ਔਰ ਇੰਟੀਗਰਲ ਚੀਜ਼ ਹੈ। ਜਦ ਤੁਸੀਂ ਕੋਈ ਵੀ ਚੀਜ਼ ਨੂੰ ਡੀਮਿਸਟੀਫਾਈ ਕਰਦੇ ਹੋ, ਜਦ ਤੁਸੀਂ ਉਸ ਚੀਜ਼ ਨੂੰ ਦਿਖਾਉਂਦੇ ਹੋ ਦੂਜਿਆਂ ਨੂੰ, ਸ਼ੇਅਰ ਕਰਦੇ ਹੋ, ਜਦ ਤੁਸੀਂ ਜਿਹੜੀ ਮਿਸਟਰੀ ਹੈ ਉਹਦੇ ਪਿੱਛੇ ਜਦ ਤੁਸੀਂ ਅਨਰੈਵਲ ਕਰਦੇ ਹੋ ਔਰ ਦਿਖਾਉਂਦੇ ਹੋ ਦੂਜਿਆਂ ਨੂੰ, ਫਿਰ ਉਹਨਾਂ ਦੀ ਪਰਸੈਪਸ਼ਨ ਹਮੇਸ਼ਾ ਹੀ ਬਦਲ ਜਾਏਗੀ, ਹਮੇਸ਼ਾ ਮੋਰ ਫਰੈਂਡਲੀ ਬਣੇਗੀ, ਕਿਉਂਕਿ ਉਹਨਾਂ ਨੂੰ ਉਸ ਚੀਜ਼ ਨੂੰ ਥੋੜਾ ਹੋਰ ਫੈਮਿਲੀਅਰਿਟੀ ਹੋਏਗੀ, ਥੋੜਾ ਹੋਰ ਪਹਿਚਾਣ ਹੋਏਗੀ, ਥੋੜਾ ਹੋਰ ਨੋਰਮਲ ਲੱਗੇਗੀ ਉਹਨਾਂ ਨੂੰ।
ਤੇ ਕੋਈ ਨੈਗੇਟਿਵ ਐਕਸਪੀਰੀਅੰਸ ਵੀ ਸੀ, ਕਿਸੇ ਨੇ ਕਿਹਾ ਹੋਏ ਕਿ ਯੂ ਕਾਨ ਡੂ ਦਿਸ? ਔਰ
ਬਿਲਕੁਲ ਨਹੀਂ
ਨਾ,
ਮੇਰੇ ਖਿਆਲ ਜਿਹੜੇ ਵੀ ਬੰਦੇ ਇੰਟਰਸਟਿਡ ਸੀਗੇ ਉਹ ਬੜੇ ਇੰਟਰਸਟਿਡ, ਓਪਨ ਮਾਈਂਡ ਵਿੱਚ ਸੀਗੇ, ਜੇ ਉਹਨਾਂ ਨੂੰ ਕੁਝ ਪਤਾ ਨਹੀਂ ਸੀ ਉਹ ਕੁਐਸਚਨ ਸਵਾਲਾਂ ਪੁੱਛੇ ਸੀ ਮੈਨੂੰ ਔਰ ਮੈਂ ਜਵਾਬ ਦਿੱਤਾ ਸੀ। ਔਰ ਇਸ ਤਰ੍ਹਾਂ ਜਦ ਤੁਸੀਂ ਇੱਕ ਸਪੇਸ ਦਿੰਦੇ ਹੋ ਡਾਇਲੋਗ ਵਾਸਤੇ, ਤਾਂ ਕਿ ਬੰਦੇ ਆਪਸ ਵਿੱਚ ਗੱਲ ਬਾਤਾਂ, ਕੁਐਸਚਨ ਪੁੱਛ ਸਕਦੇ ਨੇ, ਫਿਰ ਤੁਸੀਂ ਆਪਣੀ ਜਿਹੜੀ ਇਗਨੋਰੈਂਸ ਹੈ ਉਸ ਨੂੰ ਮਿਟਾ ਸਕਦੇ ਹੋ।
ਇਟਸ ਆਲ ਅਬਾਊਟ ਸਟਾਰਟਿੰਗ ਅ ਕਨਵਰਸੇਸ਼ਨ। ਤੇ ਹੁਣ ਅੰਗਦ, ਵਟਸ ਦ ਪਲਾਨ ਨਾਉ? ਯੂ ਆਰ ਅ ਸਟੂਡੈਂਟ ਓਵਰ ਦੇਅਰ, ਤੇ ਤੁਸੀਂ ਇਹ ਵੀਡੀਓ ਬਣਾਈ ਹੈ ਜੋ ਕਿ ਕਾਫੀ ਸੋਸ਼ਲ ਮੀਡੀਆ ਦੇ ਵਿੱਚ ਸਰਕੂਲੇਟ ਹੋ ਰਹੀ ਹੈ, ਕੀ ਤੁਸੀਂ ਪਲਾਨ ਕਰਦੇ ਹੋ? ਡੂ ਯੂ ਪਲਾਨ ਟੂ ਕੰਟੀਨਿਊ ਡੂਇੰਗ ਦਿਸ ਐਂਡ ਕਮਿੰਗ ਅਪ ਵਿਦ ਮੋਰ ਅਵੇਅਰਨੈਸ ਵੀਡੀਓਜ਼?
ਜੀ, ਮੈਂ ਜਰਨਲਿਸਟ ਬਣਨਾ ਚਾਹੁੰਦਾ ਕਰੀਅਰ ਦੇ ਵਿੱਚ, ਹੋਰ ਮੇਰੀ ਜਿਹੜੀ ਵਿਜ਼ਨ ਹੈ ਇਹ ਹੈ ਕਿ ਹਰ ਇੱਕ ਕੋਨੇ ਦੁਨੀਆ ਦੇ ਵਿੱਚ ਕਿਸੇ ਤਰ੍ਹਾਂ ਦੀ ਇਗਨੋਰੈਂਸ ਹੋਏਗੀ, ਕਿਸੇ ਤਰ੍ਹਾਂ ਦੀ ਇਨਜਸਟਿਸ ਹੋਏਗੀ, ਔਰ ਜੇ ਮੈਂ ਆਪਣੀ ਕ੍ਰਾਫਟ ਦੇ ਨਾਲ, ਵੀਡੀਓ ਦੇ ਨਾਲ, ਜੇ ਮੈਂ ਆਪਣੀ ਅਬਿਲਿਟੀਜ਼ ਦੇ ਨਾਲ ਉਸ ਜਿਹੜੀ ਇਗਨੋਰੈਂਸ ਹੈ, ਉਸ ਜਿਹੜੀ ਹੇਟਰਡ ਹੈ, ਜਿਹੜੀ ਬੇਸਮਝ ਹੈ, ਜੇ ਮੈਂ ਉਸ ਚੀਜ਼ ਨੂੰ ਥੋੜਾ ਬਹੁਤ ਮਿਟਾ ਸਕਦਾ ਮੇਰੇ ਕੰਮ ਦੇ ਨਾਲ, ਫਿਰ ਮੇਰੀ ਜਿਹੜੀ ਪਰਪਸ ਹੈ ਉਹ ਥੋੜੀ ਬਹੁਤ ਅਚੀਵ ਹੋਏਗੀ। ਸੋ ਹਾਂਜੀ ਬਿਲਕੁਲ, ਮੈਂ ਸਾਡੀ ਕਮਿਊਨਿਟੀ ਵਾਸਤੇ ਕਰਨਾ ਚਾਹੁੰਦਾ ਮੈਂ, ਪਰ ਮੈਂ ਜਿਹੜੀ ਦੁਨਿਆਵੀ ਦੀ ਕਮਿਊਨਿਟੀ ਹੈ ਉਹਦੇ ਨਾਲ ਵੀ ਮੈਂ ਇਸ ਕੰਮ ਕਰਨਾ ਚਾਹੁੰਦਾ।
ਅੰਗਦ, ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਤੁਹਾਡਾ ਨਜ਼ਰੀਆ ਬਹੁਤ ਪੋਜ਼ਿਟਿਵ ਹੈ ਤੇ ਤੁਹਾਨੂੰ ਸਮਝ ਹੈ ਕਿ ਕਿਸ ਤਰ੍ਹਾਂ ਇਸ ਪ੍ਰੋਬਲਮ ਦਾ ਹੱਲ ਕੱਢਣਾ ਹੈ। ਸੋ ਆਲ ਦ ਬੈਸਟ ਫਾਰ ਦ ਫਿਊਚਰ ਐਂਡ ਥੈਂਕਸ ਫਾਰ ਟਾਕਿੰਗ ਟੂ ਅਸ।
ਓਕੇ, ਥੈਂਕ ਯੂ ਫਾਰ ਹੈਵਿੰਗ ਮੀ।
SBS, 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 SB